ਹਾਂਜੀ ਬਾਬਾ ਜੀ, ਮਹੱਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ, ਵੇਲੇ ਕੋਈ ਪਾਈਨ ਜਿਨ੍ਹਾਂ ਪਿਆਰੇ ਨੇ।
ਉਮਰ ਜਿਹੜੀ ਹੈ ਉਹੀ ਚੰਗੀ ਸੋਹਣੀ ਲੱਗਦੀ ਹੈ ਜਦੋਂ ਦੇਹ ਤੰਦਰੁਸਤ ਹੋਵੇ, ਸੋਹਣੀ ਹੋਵੇ ਰੰਗ ਰੂਪ।
ਠੀਕ ਹੈ ਜੀ,
ਜਿਹਦਾ ਰੰਗ ਰੂਪ ਸੋਹਣਾ ਨੀ ਉਹਦਾ ਵੀ ਬਹੁਤਾ ਜ਼ਿੰਦਗੀ ਉਹਨੂੰ ਵਧੀਆ ਨੀ ਲੱਗਦੀ ਆਪਣੀ।
ਠੀਕ ਹੈ ਜੀ,
ਚਲੋ ਇਹ ਤਾਂ ਸੁਹਾਵੜੀ ਲੱਗਦੀ ਹੈ, ਪਰ ਇਸ ਯੋਗਨ ਦੇ ਵਿੱਚ ਕੋਈ ਵਿਰਲਾ ਹੋਊ ਜਿਹੜਾ ਇੱਧਰ ਆਪਣੇ ਮੂਲ ਨਾਲ ਜੁੜੂ।
ਅੱਛਾ ਜੀ,
ਨਾਮ ਦੀ ਪ੍ਰਾਪਤੀ ਵਾਸਤੇ ਕੋਈ ਧਰਮ ਵਾਲੇ ਪਾਸੇ ਕੋਈ ਵਿਰਲਾ ਜਾਂਦਾ ਉਸ ਦੌਰਾਨ ਜਦੋਂ ਸੁਹਾਵੜੀ ਜ਼ਿੰਦਗੀ ਹੁੰਦੀ ਹੈ, ਦੇਹ ਆਪਣੀ ਸੁੰਦਰ ਹੁੰਦੀ ਹੈ, ਉਦੋਂ ਵਿਰਲਾ ਜਾਂਦਾ ਕੋਈ ਇੱਧਰ।
ਠੀਕ ਹੈ ਜੀ, ਕੰਧੀ ਵਹਿਣ ਨਾ ਢਾਹੇ ਤੋਂ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜ਼ਾਏ ਵਹਿਣ ਤੇ ਦਾਉ ਗਾਉਂ ਕਰੇ।
ਜਿਹੜਾ ਇੱਕ ਵਹਿਣ ਹੈ ਜੇ ਭਲਾ ਉੱਚਾ ਹੋ ਦਰਿਆ ਦਾ, ਦਰਿਆ ਦੇ ਕਿਨਾਰੇ ਕੋਈ ਉੱਚੀ ਜਗ੍ਹਾ ਹੈ ਕੰਧੀ, ਉਹਦੇ ਨਾਲ ਮਿਲ ਕੇ ਪਾਣੀ ਚੱਲਦਾ ਹੈ।
ਹਾਂਜੀ,
ਪਰ ਕੰਧੀ ਨੂੰ ਡੇਗਣਾ ਨੀ, ਪਾਣੀ ਖਾ ਨੀ ਸਕਦਾ, ਚਾਹੇ ਉਹ ਪੱਕੀ ਬਣੀ ਹੋਈ ਹੈ ਚਾਹੇ ਉਹ ਮਿੱਟੀ ਇਹੋ ਜਿਹੀ
ਹੈ,
ਇਹ ਢਾਉਂਦਾ ਨੀ ਉੱਤੇ। ਜਿਹੜਾ ਕੰਧੀ ਤੇ ਬੈਠਾ ਹੈ ਉਹਨੂੰ ਖਤਰਾ ਤਾਂ ਕੋਈ ਨੀ ਹੈ, ਹੱਥ ਹੋਏ ਤਾਂ ਬੁੱਧਦੇ ਆ।
ਠੀਕ ਹੈ,
ਪਹਾੜਾਂ ਦੇ ਵਿੱਚ ਵੀ ਚੱਲਦੇ ਨੇ ਇਹੋ ਜਿਹੀ ਜਗ੍ਹਾ ਹੈਗੀ ਹੈ, ਪਾਣੀ ਨਾਲ ਨੀ ਚੱਲਦਾ, ਪੱਥਰ ਦੇ ਪਹਾੜ ਨੇ ਉੱਤੇ ਖਤਰਾ ਨੀ ਹੈ, ਪਰ ਲੇਖਾ ਤਾਂ ਦੇਣਾ ਪਊਗਾ। ਜਿਹੜਾ ਦਰਿਆ ਉਹ ਗੱਲ ਕਰਦਾ ਆਕਾਸ਼ ਦੇ ਮਿਆਨੇ ਲਾਂਦ ਦਰਿਆ, ਦਰਿਆ ਦਾ ਤੇਰੇ ਅੰਦਰ ਹੈ ਹਿਰਦੇ ਚੱਲਦਾ, ਅੰਤਰਾ ਤੋਂ ਦੀ ਆਵਾਜ਼ ਤਾਂ ਜ਼ਰੂਰ ਹੈ, ਗਿਆਨ ਦੀ ਗੰਦਾ ਤਾਂ ਜ਼ਰੂਰ ਵਰਦੀ ਹੈ। ਤੂੰ ਬੈਠਾ ਵੀ ਸਰੀਰ ਦੇ ਉੱਤੇ, ਇਹਦੀ ਘਾ ਵੀ ਲਾਉਂਦਾ ਨੀ, ਉਹ ਨੁਕਸਾਨ ਵੀ ਨੀ ਪਹੁੰਚਾਉਂਦਾ ਸਰੀਰ ਨੂੰ, ਚਾਹੇ ਬਿਲਕੁਲ ਨਾਲ ਬੈਠਾ ਪਰ ਲੇਖਾ ਦੇਣਾ ਪਊਗਾ ਜੇ ਉਹਦੇ ਚ ਗੁਸਲ ਨੀ ਕਰਦਾ। ਤੂੰ ਸੁੱਕੇ ਜੇ ਬੈਠਾ ਤਾਂ ਗੁਸਲ ਨੀ ਕਰਦਾ, ਜੇ ਅੰਤਰਾਤਮਾ ਦੀ ਆਵਾਜ਼ ਦੇ ਅਨੁਸਾਰ ਨੀ ਚੱਲਦਾ, ਤੇ ਦਰਿਆ ਦੇ ਵਿੱਚ ਬਣ ਕੇ ਦਰਿਆ ਜਿੱਧਰ ਨੂੰ ਜਾਂਦਾ ਉੱਧਰ ਨੂੰ ਨੀ ਜਾਂਦਾ, ਉਹ ਤਾਂ ਕੋਈ ਲਾਭ ਨੀ ਉਠਾਉਂਦਾ ਅੰਤਰਾਤਮਾ ਤੋਂ, ਫਿਰ ਤਾਂ ਕੋਈ ਉਹਦਾ ਫਾਇਦਾ ਨੀ ਹੈ। ਦਰਿਆ ਦੇ ਕਿਨਾਰੇ ਰਹਿਣ ਵਾਲਿਆਂ ਨੂੰ ਕਿਹਾ ਵੀ ਤੁਸੀਂ ਦਰਿਆ ਦੇ ਕਿਨਾਰੇ ਪਾਸੇ ਬੈਠੇ ਰਹੋ ਸਾਰੀ ਜ਼ਿੰਦਗੀ, ਲੇਖਾ ਤੁਹਾਨੂੰ ਵੀ ਦੇਣਾ ਪਊ, ਨਾ ਸਮਝਿਆ ਅਸੀਂ ਗੰਗਾ ਦੇ ਆ ਕੇ ਉਹ ਦਰਿਆ ਦੇ ਕਿਨਾਰੇ ਬੈਠੇ ਹਾਂ, ਅਸੀਂ ਧਾਰ ਪੁਗਾ ਦੇਈਏ।
ਅੱਛਾ ਜੀ,
ਬਾਹਰਲੀ ਤਾਂ ਬੁਲਾ ਕੇ ਗੱਲ ਕਰੀਏ, ਗੱਲ ਦਲੀ ਵੀ ਹੈ ਬਾਹਰਲੀ ਵੀ ਹੈ।
ਠੀਕ ਹੈ, ਜਿੱਧਰ ਰੱਬ ਰਜਾਏ ਵਹਿਣ ਤੇ ਦਾਉਂ ਗਾਉਂ ਕਰੇ।
ਹਾਂ, ਜਿਹੜੇ ਰੱਬ ਦੀ ਰਜਾ ਚ ਰਹਿੰਦੇ ਨੇ ਉਹ ਚਾਹੇ ਉੱਥੇ ਰਹਿਣ ਚਾਹੇ ਕਿਤੇ ਰਹਿਣ, ਅਸਲ ਦੇ ਵਿੱਚ ਤਾਂ ਰੱਬ ਦੀ ਰਜਾ ਚ ਰਹਿਣ ਵਾਲੇ ਜਿਹੜੇ ਭਗਤ ਹੁੰਦੇ ਨੇ ਉਹਨਾਂ ਨੂੰ ਕੁਛ ਪ੍ਰਾਪਤੀ, ਉਹਨਾਂ ਦਾ ਹੀ ਲੇਖਾ ਪਾੜਦਾ।
ਠੀਕ ਹੈ ਜੀ,
ਗਿਆਨ ਪਿਆ ਤਾਂ ਕਰਮ ਦੇ ਨਾਲ, ਕਰਮ ਦਾ ਲੇਖਾ ਹੀ ਹੁੰਦਾ ਗਿਆਨ ਹੋ ਜਾਣ ਨਾਲ, ਕਰਮ ਅਸਲ ਚ ਹੁੰਦਾ ਹੀ ਨੀ, ਭਰਮ ਕਰਕੇ ਬੰਨਿਆ ਹੋਇਆ ਹੁੰਦਾ ਕਰਮ, ਲੇਖਾ ਪੜ ਗਿਆ ਤਾਂ ਕਹਿ ਦਿੱਤਾ, ਲੇਖਾ ਹੁੰਦਾ ਹੀ ਅੱਗੇ ਬੰਨਿਆ ਹੋਇਆ ਪੜ ਗਿਆ, ਜਲ ਗਿਆਨ ਹੋ ਗਿਆ ਪੜ ਗਿਆ, ਫਿਰ ਪੜ ਗਿਆ ਭਾਈ ਹੁੰਦਾ ਜੀ ਜਲ ਪੜ ਗਿਆ।
ਫਰੀਦਾ ਦੁੱਖਾਂ ਸੇਤੀ ਦਹਿ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ।
ਦੁੱਖਾਂ ਦੇ ਨਾਲ ਸਾਰਾ ਦਿਨ ਨਿਕਲਿਆ,
ਹਾਂਜੀ,
ਰਾਤ ਵੀ ਚਿੰਤਾ ਚ ਨਿਕਲ ਗਈ, ਸੂਲਾਂ ਨਾਲ ਚਿੰਤਾ ਚ ਨਿਕਲ ਗਈ, ਉਹ ਪਾਤਣੀ ਤੈਨੂੰ ਕਹਿ ਰਿਹਾ ਵੀ ਤੇਰਾ ਬੇੜਾ ਫਸਿਆ ਹੋਇਆ, ਨਾ ਤੈਨੂੰ ਦਿਨ ਨੂੰ ਚੈਨ ਹੈ ਨਾ ਰਾਤ ਨੂੰ ਚੈਨ, ਬਚਾ ਕੇ ਚੱਲ ਬੈਣੇ ਨੂੰ ਕਿਉਂ ਭਵਰ ਚ ਫਸਾਈ
ਖੜੇ।
ਜਿਹੜੀ ਕਲਪਨਾ ਦੇ ਵਿੱਚ ਚੱਲਦੀ ਹੈ, ਮਾਇਆ ਦੇ ਵਿੱਚ ਕਲਪਨਾ ਕਰਦਾ ਹੈ, ਭਵਰ ਚ ਬੇੜਾ ਫਸਾਇਆ ਹੋਇਆ ਨੇ।
ਠੀਕ ਹੈ ਜੀ,
ਪਤਨੀ ਦਾ ਬਥੇਰਾ ਕਹਿੰਦਾ, ਗੁਰਮਤ ਦਾ ਬਥੇਰਾ ਕਹਿੰਦੀ ਹੈ, ਧਾਰਮਿਕ ਧਰਮ ਦਾ ਬਥੇਰਾ ਕਹਿੰਦਾ, ਭਾਂਡੇ ਚੱਲ ਪਏ ਸੁਣਦਾ ਜੀ, ਇਹ ਆਪਣੀ ਉਲਝਿਆ ਹੋਇਆ, ਆਪਣੀ ਮਤ ਤੇ ਉਲਝਿਆ ਹੋਇਆ।
ਠੀਕ ਹੈ,
ਜਾਂ ਉਰਜੀ ਸੁਰਜ ਨਹੀਂ ਜਾਣੇ, ਉਹ ਜਿਹੜੀ ਉਰਜਾ ਹੈ ਉਹੀ ਹੈ ਜਿਹੜੀ ਫਸਿਆ ਹੋਇਆ ਬੇੜਾ ਭਵਰ ਜੇ ਦਾ।
ਕੱਪਰ ਦਾ ਮਤਲਬ ਭਵਰ ਹੁੰਦਾ ਜੀ,
ਭਵਨ ਦੇ ਵਿੱਚ ਫਸਿਆ ਬੇਟਾ।
ਅੱਛਾ,
ਜੇ ਸੁਣ ਲੈਂਦਾ ਉਹਦੀ ਗੱਲ ਪੱਟ ਲੈਂਦੀ ਤਾਂ ਭਵਨ ਤੋਂ ਪਾਸੇ ਨੀ ਜਾਂਦਾ। ਬਾਹਰ ਕਿੰਨੀ ਬਾਟ,
ਹਾਂਜੀ,
ਜਾਂ ਬਾਹਰ ਹੈ ਕਿੰਨੀ ਬਾਟ,
ਹਾਂਜੀ ਬਾਹਰ ਕਿੰਨੀ ਬਾਟ,
ਬਾਹਰ ਹੈ ਪਤਨੀ ਦੇ ਨਾਲ ਜੁੜ ਕੇ ਜੇ ਚਲਾਉਂਦਾ ਬੇੜੇ ਨੂੰ ਲੈ ਕੇ ਜਾਂਦਾ ਉਹਦੇ ਨਾਲ ਗੱਲ ਕਰਕੇ ਪੁੱਛ ਕੇ, ਫੇਰ ਨਹੀਂ ਸੀ ਭਵਨ ਨੀ ਫਸਦਾ ਬੇੜਾ। ਜੇ ਹੁਕਮ ਦੇ ਨਾਲ ਚੱਲੇ, ਹੁਕਮ ਅਨੁਸਾਰ ਜ਼ਿੰਦਗੀ ਚੱਲੇ, ਫਿਰ ਨਹੀਂ ਫਸਦਾ ਕਿਤੇ ਵੀ, ਫਸਦਾ ਆਪਣੀ ਮਰਜ਼ੀ ਨਾਲ। ਕਹਿਣ ਦਾ ਮਤਲਬ ਇਹ ਆ ਸੱਚ।
ਠੀਕ ਹੈ ਜੀ। ਹਾਂਜੀ, ਲੰਮੀ ਲੰਮੀ ਨਦੀ ਵਹੈ ਕੰਧੀ ਕੇ ਰਹੇਤ, ਬੇੜੇ ਨੂੰ ਕੱਪੜ ਕਿਆ ਕਰੇ ਜੇ ਪਾਤਣ ਰਹੇ ਸੁਚੇਤ।
ਹਾਂ, ਜੇ ਆਪ ਸੁਚੇਤ ਰਹੇ ਬੇੜੇ ਨੂੰ ਕੱਪੜ ਕੁਛ ਨੀ ਕਹਿੰਦਾ, ਕਲਪਨਾ ਕੁਛ ਨੀ ਕਹਿ ਸਕਦੀ ਇਹਨੂੰ, ਤੈਨੂੰ ਮਾਇਆ ਕੁਛ ਨੀ ਕਹਿ ਸਕਦੀ, ਮਾਇਆ ਦੀਆਂ ਮਾਇਆ ਹੈ
ਦੋ
ਗੁਣ ਜਿਹੜੇ ਨੇ, ਪਰ ਤੂੰ ਸੁਚੇਤ ਰਹਿ। ਲੋੜਾਂ ਨੂੰ ਭੁੱਖ ਨਹੀਂ ਬਣਾਉਣਾ, ਜਾਂ ਲੋੜਾਂ ਨੂੰ ਭੁੱਖ ਬਣਾ ਲੈਂਦਾ ਫਿਰ ਫਸ ਜਾਂਦਾ। ਮਾਇਆ ਦੀ ਲੋੜ ਹੈ, ਨਾਲ ਤੇਰੇ ਸਰੀਰ ਹੈ, ਬੇੜਾ ਹੈ। ਇਹ ਸੁਚੇਤ ਰਹਿਣਾ, ਇਹਨੂੰ ਇਹਦੀਆਂ ਲੋੜਾਂ ਜ਼ਰੂਰ ਨੇ, ਪਰ ਉਹ ਲੋੜ ਨੂੰ ਜੇ ਭੁੱਖ ਬਣਾ ਲਈ ਫਿਰ ਉੜ ਜੀ ਗਿਆ ਤੂੰ, ਫਿਰ ਗਾਹਾਂ ਦਾ ਸਫ਼ਰ ਮੁੱਕ ਗਿਆ, ਫਿਰ ਭਵਨ ਚ ਫਸ ਗਿਆ, ਉੱਥੇ ਹੀ ਘੁੰਮ ਲੈਂਦਾ ਫਿਰ ਤੂੰ, ਸਫ਼ਰ ਨਹੀਂ ਕਰ ਸਕਦਾ ਫਿਰ, ਗਿਆਨ ਨਹੀਂ ਹਾਸਲ ਕਰ ਸਕਦਾ। ਬੁੱਧੀ ਨੀ ਡਿਵੈਲਪ ਹੋਣੀ ਫਿਰ ਤੇਰੀ, ਬੁੱਧੀ ਦਾ ਨਾਸ ਹੁੰਦਾ ਰਹੂਗਾ। ਪਤਨੀ ਨੂੰ ਸੁਚੇਤ ਰਹਿਣਾ ਚਾਹੀਦਾ।
ਫਰੀਦਾ, ਗਲੀ ਸੋ ਸੱਜਣ ਵੀ ਇੱਕ ਢੂੰਡੇਂਦੀ ਨਾਲ ਹਾਂ, ਧੁੱਖਾਂ ਜੂ ਮਾਲੀ ਕਾਰਨ ਤਿੰਨਾ ਮਾਂ ਪੇਰੀ।
ਉਹ ਤਾਂ ਸੱਜਣ ਸੈਂਕੜੇ ਹੀ ਰਹਿ, ਵੀਹ ਦਾ ਮਤਲਬ ਅੱਗੇ ਵੀਹ ਤੱਕ ਲੜਦੇ ਹੁੰਦੇ ਸੀਗੇ ਲੋਕ।
ਅੱਛਾ ਜੀ, ਤਾਂ ਹੀ ਫਿਰ ਬੀਸ ਵਿਸਵੇ ਕਹਿੰਦੇ ਗੁਰੂ ਕਾ ਮਨ ਮਾਨੇ।
ਹਾਂ, ਬੀਸ ਵਿਸਵੇ ਦਾ ਮਤਲਬ 100% ਹੈ।
ਅੱਛਾ ਜੀ,
ਜਦ ਕੋਈ ਰੱਬ ਨੂੰ ਗਿਣ ਕੇ ਦਿੰਦੇ ਤੇ ਵੀਹ ਵੀਹ ਤੱਕ ਗਿਣਦੇ ਹੁੰਦੇ ਤੇ ਲੋਕ ਤੋਂ ਗਾਹਾਂ ਗਿਣਤੀ ਨਹੀਂ ਜਾਣਦੇ।
ਅੱਛਾ,
ਅਸੀਂ ਦੇਖਿਆ।
ਅੱਛਾ ਜੀ,
ਜੇ ਕੋਈ ਪਸ਼ੂ ਵੇਚਣਾ ਲੈਣਾ ਜਾਂ ਫਸਲ ਵੇਚ ਕੇ ਕਿੰਨੇ ਬੀਜਾਂ ਬਈ, ਪੰਜ ਬੀਜਾਂ, ਸੱਤ ਬੀਜਾਂ, ਦਸ ਬੀਜਾਂ,
ਵੀਹ ਕੌੜੀ ਨੂੰ ਵੀ ਬੀਓ ਕਹਿੰਦੇ ਨਾ।
ਹਾਂਜੀ
ਹਾਂ। ਅੱਛਾ ਜੀ,
ਕੌੜੀ ਵੀ ਵੀਹ ਹੁੰਦੀ ਹੈ, ਵੀਹ ਦੀ ਹੁੰਦੀ ਹੈ।
ਠੀਕ ਹੈ ਜੀ।
ਹਾਂ
ਠੀਕ ਹੈ,
ਵੀਹ ਵੀਹ ਦੀ ਗਿਣਤੀ ਇਕੱਠੀ ਕਰ ਲੈਣੀ।
ਹਾਂਜੀ,
ਕਹਿੰਦੇ ਇਹ ਜਿਹੜੇ ਡੈਣ ਨੂੰ ਤਾਂ ਸੱਜਣ ਵੀਹ ਨੇ ਬਥੇਰੇ ਨੇ, ਮਤਲਬ ਇਹ ਪਰ ਜੇ ਟੋਲਣ ਜਾਈਏ ਸੱਜਣ ਇੱਕ ਵਾਰੀ ਮਿਲਦਾ।
ਠੀਕ ਹੈ ਜੀ।
ਸੱਜਣ ਦਾ ਉਹ ਹੈ ਚੱਲਦਿਆਂ ਨਾਲ ਚੱਲਣ।
ਹਾਂਜੀ,
ਚਲਦੇ ਆ ਜਿੱਧਰ ਜਾਈਏ ਨਾਲੇ ਰਹਿਣ, ਸੱਜਣ ਤਾਂ ਉਹ ਹੈ ਜਿਹੜਾ ਛੱਡ ਕੇ ਖੜ ਜਾਵੇ, ਫਿਰ ਉਹ ਸੱਜਣ ਗੱਲ ਹੈ। ਸੰਗ ਸਾਡਾ ਨਾਲੇ ਉਹ ਹੈ ਸੱਜਣ। ਇਸ ਕਰਕੇ ਕਹਿਣ ਨੂੰ ਕਹਿੰਦਾ ਸੱਜਣ ਬਥੇਰੇ ਨੇ ਵੀਰ, ਅਜੇ ਟੋਲਣ ਜਾਈਏ ਸੱਜਣ ਅਸਲੀ ਕਬ ਨੀ ਮਿਲਦਾ। ਧੁੱਖਾਂ ਜੋ ਮਾਲੀ, ਮਾਲੀ ਹੁੰਦੀ ਹੈ ਬਹੁਤ ਬਰੀਕ ਹੋਆ, ਜਿਹੜਾ ਬਿਲਕੁਲ ਗੋਹਾ ਸੁੱਕਾ ਜਿਹਾ ਨਾ, ਬਰੀਕ ਹੋਵੇ ਰੋੜੀ ਦਾ ਜੀ, ਉਹਦੇ ਨੂੰ ਬਰੀਕ ਕਹਿੰਦੇ ਨੇ।
ਅੱਛਾ ਜੀ,
ਹੋਵੇ ਗੁਆਈ, ਹੋਵੇ ਬਰੀਕ ਬਿਲਕੁਲ, ਜੈ ਜੀ ਸਮਝੋ ਤੂੜੀ ਬਹੁਤ ਬਰੀਕ ਤੂੜੀ ਹੁੰਦੀ ਹੈ।
ਅੱਛਾ ਜੀ,
ਜਾਂ ਮਿੱਟੀ ਹੁੰਦੀ ਹੈ ਕਹਿ ਲਓ, ਦੜੀ ਨਾ ਹੋਵੇ ਕੋਈ,
ਦੜੀ ਨਾ,
ਰੋੜੀ ਕਹਿੰਦੇ ਨੇ।
ਅੱਛਾ ਜੀ,
ਜੇ ਉਹਦੀ ਢੇਰੀ ਦਾਲੀ ਇਕੱਠੀ ਕਰਕੇ ਬਰੀਕ ਦੀ ਉਹਨੂੰ ਅੱਗ ਲਾਈ ਹੈ, ਉਹ ਜਲਦੀ ਨੀ ਅੱਗ ਨੀ ਜਲਦੀ ਉਹਦੇ ਨਾਲ।
ਅੱਛਾ ਜੀ,
ਸੁੱਕੀ ਜਾਂਦੀ ਹੈ ਜ਼ਰੂਰ,
ਕਾਰਨ ਦੇ ਨਾ ਮਾਂ ਪੇਰੀ। ਧੁੱਖਾਂ ਜੀ ਮਾਲੀ ਕਾਰਨ ਤੇ ਨਾ ਮਾਂ ਪੇਰੀ, ਇਹਦਾ ਕੀ ਮਤਲਬ ਬਣਿਆ ਜੀ? ਅੱਛਾ ਜੀ, ਇਹ ਦਿਖਾਉਂਦੇ
ਨੇ ਗਿਆਨ ਨਾਲ ਮੱਤ ਹੈ, ਜਿਹੜੀ ਮੱਤ ਧਾਰਨ ਕੀਤੀ ਹੈ ਜਿਹੜਾ ਮੱਤ ਦਾ ਗਿਆਨ ਹੈ, ਮਾਂ ਫਿਰ ਉਹੀ ਹੁੰਦੇ ਨੇ।
ਅੱਛਾ ਜੀ,
ਜਿਹੜਾ ਰਾਹ ਫੜ ਲਿਆ ਗੁਰਮਤ ਦਾ, ਇਹ ਕਾਰਨ ਹੈ ਬੜੀ ਮਾਲੀ ਦੁੱਖ, ਉਹ ਮਾਇਆ ਦਾ ਰਸਤਾ ਹੈ।
ਠੀਕ ਹੈ,
ਮਨੋਕਾਮਨਾਵਾਂ ਦੀ ਪੂਰਤੀ
ਠੀਕ ਹੈ ਮਾਲੀ ਦਾ ਮਤਲਬ ਵੀ ਤੁਸੀਂ ਕਿਹਾ ਬਹੁਤ ਬਰੀਕ ਉਹ ਹੋਵੇ ਕੋਈ ਜਿਵੇਂ ਬਰਾਦਾ ਹੈ ਜੀ
ਹਾਂਜੀ
ਨਹੀਂ ਲੱਗਦੀ ਪਰ ਤੁਸੀਂ ਚੱਲਦੇ
ਹੁੰਦੇ ਸੀ
ਹਾਂਜੀ ਕੁਛ ਨੀ ਰਹੇ ਹਾਂਜੀ
ਪੈਰ ਛਿੜਕ ਦਿੰਦੇ ਸੀ ਮਿੱਟੀ ਬਹੁਤ ਚਿਕਣੀ ਹੁੰਦੀ ਸੀ ਪੈਰ ਦੀ ਤਾਂ ਕਿ ਉਹ ਪੈਰ ਟੁੱਟੇ ਨਾ
ਹਾਂਜੀ
ਭੋਜਨ ਨਾਲ ਮਿੱਟੀ ਮਤਲਬ
ਫਰੀਦਾ ਇਹ ਤਨ ਭੌਂਕਣਾ ਨਿਤਨੇ ਦੁਖੀਏ ਕੌਣ ਕੰਨੀ ਬੁੱਝੇ ਦੇ ਰਹਾ ਕਿੱਟੀ ਵੱਗੇ ਪੌਣ
ਜਿਹੜਾ ਮਨ ਹੈ ਮੇਰਾ ਨਾ ਮਨ ਨੂੰ ਇਹ ਤਨ ਕਿਹਾ ਹੋਇਆ
ਅੱਛਾ ਜੀ
ਕੌਣ ਹੁਣ ਬਥੇਰੀ ਹਵਾ ਚੱਲਦੀ ਹੈ ਇਹ ਬੋਲੀ ਜਾਣਦੇ ਕੱਲੇ ਬੰਦ ਕਰ ਲੋ ਇਹਦੇ ਬੰਦੀ ਸੁਣੋ ਹੀ ਨਾ ਇਹਦੀ ਗੱਲ
ਠੀਕ ਹੈ ਅਨਸੁਣੀ ਕਰ ਦੋ ਜੀ ਅਨਸੁਣੀ ਕਰ ਦੋ ਗੱਲ
ਅਨਸੁਣੀ ਕਰ ਲੋ
ਹਾਂਜੀ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ ਜੋ ਜੋ ਵੰਜੇ ਡੀਹੜਾ ਸੋ ਉਮਰ ਹੱਥ ਪਵਨ
ਖਜੂਰਾਂ ਪੱਕੀਆਂ ਨੇ ਪਰ ਉੱਤੇ ਖਜੂਰਾਂ ਉੱਤੇ ਵੀ ਨੇ ਆਦਮੀ ਦੇ ਜੇ ਉੱਤੇ ਚੱਕ ਕੇ ਦੇਖੇ ਤਾਂ ਦੀਦੀਆਂ ਨੇ
ਪੱਖੀ
ਗੰਦਗੀ ਤੇ ਬਹਿੰਦੀ ਹੈ ਜ਼ਿਆਦਾ ਮਿੱਠੇ ਤੇ ਵੀ ਬਹਿੰਦੀ ਹੈ
ਅੱਛਾ ਜੀ
ਪਰ ਮਿੱਠਾ ਥੱਲੇ ਮਿਲ ਜਾਵੇ ਤਾਂ ਬਹਿੰਦੀ ਹੈ ਰੇੜੀ
ਅੱਛਾ ਜੀ
ਦੋ ਕਿਸਮ ਦੀ ਮੱਖੀ ਬੰਦੀ ਹੈ ਇੱਕ ਸ਼ਹਿਦ ਦੀ ਮੱਖੀ ਬੰਦੀ ਹੈ ਇੱਕ ਦੂਜੀ ਮੱਖੀ ਬੰਦੀ ਹੈ
ਠੀਕ ਹੈ
ਸ਼ਹਿਦ ਵਾਲੀ ਮੱਖੀ ਪੋਜ਼ਿਟਿਵ ਹੈ ਗੁਰਮੁਖੀ ਹੈ ਦੂਜੀ ਮਨਮੁਖੀ ਹੈ
ਅੱਛਾ ਜੀ
ਚੱਲ ਕੇ ਫਰੀ ਜਾਓ ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦਾ ਉਹਨਾਂ ਦਾ ਕੋਈ ਵੰਡਿਆ ਹੋਇਆ ਹੀ ਨੀ ਉਹ ਗੁਰਮੁਖੀ
ਪੱਖੀ
ਵਰਤੀ ਹੈ ਉਹਨਾਂ ਦੀ ਮਨਮੁਖੀ ਪੱਖੀ ਨੀ ਸੀ ਅੱਡ ਅੱਡ ਵਰਤੀ ਹੈ ਥੱਲੇ ਰਹਿੰਦੀਆਂ ਨੇ
ਮਾਖੀਆਂ ਲਿਖਿਆ ਤਾਂ ਮਾਖਿਆ ਤਾਂ ਵੀ ਮੱਖੀਆਂ ਹੀ ਆ ਕਿਉਂਕਿ ਜਿੱਥੇ ਹੋਰ ਅਰਥ ਕੀਤੇ ਇਸ ਗੱਲ ਦੇ ਉਹ ਕੀਤੇ ਆ ਕਿ ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ ਅਤੇ ਸ਼ਹਿਰ ਦੀਆਂ ਨਦੀਆਂ ਵਗ ਰਹੀਆਂ ਹਨ ਉਹਨਾਂ ਨੇ ਕੀ ਕੀਤਾ ਮਾਖਿਆਂ ਨੂੰ ਸ਼ਹਿਰ ਬਣਾ ਲਿਆ ਨਈ ਨੂੰ ਨਦੀ ਕਹਿਤਾ ਤੇ ਉਹਨਾਂ ਨੇ ਬਸ ਇਹ ਜੇ ਮੈਂ ਤੁਹਾਨੂੰ ਸਾਹਿਬ ਸਿੰਘ ਦੇ ਅਰਥ ਪੜ੍ਹਾਂ ਉਹਨੇ ਇਹੀ ਲਿਖਿਆ ਹੋਇਆ ਵੀ ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ ਦਿਸ ਰਹੀਆਂ ਹਨ ਅਤੇ ਸ਼ਹਿਰ ਦੀਆਂ ਨਦੀਆਂ ਵਗ ਰਹੀਆਂ ਹਨ ਤੇ ਜੋ ਜੋ ਦਿਹਾੜਾ ਬੀਤਦਾ ਹੈ ਉਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ ਇਸ ਤਰ੍ਹਾਂ ਕਰਕੇ ਅਰਥ
ਕੀਤਾ
ਜਾਂਦਾ ਨੀ ਵੀ ਪੱਕੀ ਹੋਈ ਚੀਜ਼ ਹੈ
ਲੋੜ ਇਹਦੀ ਹੈ
ਅੱਛਾ ਜੀ
ਪਰ ਜੇ ਦੇਖਣ ਵਾਲਾ ਕਿਸੇ ਦੇ ਰਿਹਾ ਪੈ ਜਾਵੇ ਦੇਖਣ ਵਾਲਾ ਹੋਵੇ ਖਜੂਰਾਂ ਦਾ
ਐਕਸਪਰਟ
ਹੋਵੇ, ਉਹ ਦੇਖਦਾ ਹੋਵੇ, ਉਹਦੀ ਨਿਗਾਹ ਪੈ ਜਾਣ। ਜਿਹੜਾ ਦੇਖਣ ਵਾਲੇ ਨੂੰ ਕਿਹਾ ਹੋਇਆ।
ਅੱਛਾ ਜੀ।
ਜੇ ਕੋਈ ਅੱਖਾਂ ਵਾਲਾ ਹੋਵੇ ਨਾ, ਅੱਖਾਂ ਵਾਲਾ,
ਹਾਂਜੀ,
ਜਾਗਦਾ, ਜਿਹਦੇ ਅੱਖਾਂ ਖੁੱਲੀਆਂ ਹੋਣ, ਉਹ ਦੇਖ ਲਵੇ। ਉਹ ਤਾਂ ਫਿਰ ਉਮੜ ਕੇ ਵੀ ਹੱਥ ਕਰਕੇ ਲੈ ਲੈਂਦਾ, ਹੱਥ ਲਿਖਿਆ ਹੋਇਆ ਤਾਂ।
ਹਾਂਜੀ। ਸੋ ਉਮਰ ਹੱਥ ਪਵਨ,
ਉਮੜ ਕੇ ਜਾ ਲੈਂਦਾ ਤਾਂ ਕਿਤੇ ਹੱਥ ਪੈਂਦਾ। ਇਹ ਜਿਹੜਾ ਆਦਮੀ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ, ਬੜੀ ਕੋਸ਼ਿਸ਼ ਨਾ ਉਮੜ ਕੇ ਤਾਂ ਇਹ ਆਉਂਦੀ ਆ ਹੱਥ ਗੱਲ।
ਇਹ ਉਮਰ ਰਾਰੇ ਨਾਲ ਲਿਖਿਆ ਹੋਇਆ ਇਹਨਾਂ ਨੇ, ਤਾਂ ਇਹਨਾਂ ਨੂੰ ਭੁਲੇਖਾ ਪੈਂਦਾ ਉਮਰ।
ਉਮੜ ਹੋਰ ਉੱਚਾ ਹੋ ਕੇ।
ਠੀਕ ਹੈ ਜੀ। ਰਾਰਾ ਔਰ ਰਾੜਾ ਤਾਂ ਬਾਣੀ ਵਿੱਚ ਆਪਾਂ ਨੂੰ ਪਤਾ ਹੈ, ਬਦਲੇ ਜਾਂਦੇ ਆ।
ਠੀਕ ਹੈ। ਉਮੜ ਕੇ ਹੋਰ ਉੱਚਾ ਹੋ ਕੇ ਕਿਸੇ ਤਰੀਕੇ ਨਾਲ ਹੋਵੇ, ਅੱਡੀਆਂ ਚੱਕੇ, ਕੋਈ ਦੋ ਇੱਟਾਂ ਰੱਖੇ ਥੱਲੇ।
ਅੱਛਾ ਜੀ।
ਕੋਈ ਸਾਧਨ ਬਣਾਉਂਦਾ ਉੱਚਾ ਹੋ ਕੇ,
ਹੱਥ ਪਾ ਕੇ ਇਹਨਾਂ ਨੂੰ ਛੱਕ ਲੈਂਦਾ।
ਮਨੁੱਖੀ ਬੁੱਧੀ ਨੂੰ ਬਾਹਰ ਗੱਲ ਹੈ, ਉਮੜਿਆ ਨਾ ਉਹਦੇ ਹੱਥ ਆਈਆਂ ਨੇ ਖਜੂਰਾਂ।
ਹਾਂਜੀ।
ਉਹ ਤਾਂ ਨੀਵੀਆਂ ਸਮਝਦਾ ਨਦੀਆਂ ਖਜੂਰਾਂ।
ਹਾਂਜੀ। ਨਹੀਂ, ਉਹ ਮਾਖਿਆ ਨੂੰ ਕਹਿਣ ਲੱਗ ਗਏ ਵੀ ਮਾਖਿਆ ਜਿਹੜਾ ਹੈਗਾ ਉਹ ਹੈਗਾ ਸ਼ਹਿਦ, ਨਈ ਨੂੰ ਨਦੀ ਬਣਾ ਲਈ ਇਹਨਾਂ ਨੇ।
ਜੇ ਸ਼ਹਿਦ ਦੀ ਨਦੀ ਚੱਲਦੀ ਹੈ, ਫਿਰ ਖਜੂਰਾਂ ਦਾ ਕੀ ਲੈਣਾ ਉੱਥੇ।
ਹਾਂਜੀ। ਅਤੇ ਸ਼ਹਿਦ ਦੀਆਂ
ਨਦੀਆਂ,
ਉਹ ਕਹਿੰਦਾ ਭਾਵ ਹਰ ਪਾਸੇ ਸੋਹਣੇ ਸੋਹਣੇ ਸਵਾਦਲੇ ਤੇ ਮਨਮੋਹਣੇ ਪਦਾਰਥ ਤੇ ਵਿਸ਼ੇ ਵਿਕਾਰ ਮੌਜੂਦ ਹਨ। ਤੇ ਉਹ
ਅਸਲ ਦੇ ਵਿੱਚ ਜਿਵੇਂ ਪੰਡਿਤ ਰਿਆਸ ਕੀਤੇ ਨੇ ਤਾਂ ਬਜਾਰ ਨਕਲੇ ਮਾਰਦਾ ਰਿਹਾ ਸਾਹਿਬ ਸਿੰਘ ਸੋਦੀ।
ਅੱਛਾ ਜੀ।
ਜੇ ਆਪਾਂ ਦੋਵੇਂ ਟੀਕਾ ਖੋਲ ਕੇ ਦੇਖੀਏ ਨਾ, ਸਾਹਿਬ ਸਿੰਘ ਦੇ ਅਧਿਆਕਸ਼ ਨਕਲੇ ਮਾਰੀ ਉਹਦੀ।
ਅੱਛਾ ਜੀ। ਚਲੋ, ਆਪਾਂ ਨੂੰ ਕਲੀਅਰ ਹੋ ਗਿਆ ਵੀ ਇਹਦੇ ਅਰਥ ਜੋ ਹੈ ਉਹਨਾਂ ਨੇ ਕੀਤੇ ਉਹ ਬਿਲਕੁਲ ਗੁਰਮਤ ਦੇ ਅਨੁਕੂਲ ਨਹੀਂ ਹੈ, ਆਹ ਅਰਥ ਜਿਹੜੇ ਹੈ ਇਹ ਗੁਰਮਤ ਦੇ ਅਨੁਕੂਲ ਨੇ।
ਦੇਖੋ ਨਾ ਯਾਰ, ਮਨ ਬੁੱਧੀ ਤੋਂ ਪਰੇ ਹੈ।
ਹਾਂਜੀ।
ਖਜੂਰ ਹੱਥ ਕੇ ਵਿਓੜ, ਇਹ ਤਾਂ ਬੜਾ ਜਤਨ ਕਰਕੇ ਉਮੜ ਕੇ ਲੈਣੀ ਪੈਂਦੀ ਹੈ। ਇਹ ਉਹ ਜਿਹੜਾ ਉਮੜਨਾ ਉਹੀ ਕਿਰਪਾ ਹੈ।
ਠੀਕ ਹੈ ਜੀ। ਲਓ ਜੀ। ਹਾਂਜੀ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ।
ਹਿਰਦੇ ਵਿੱਚ ਬੈਠਾ ਹੈ ਸੰਤੋਖੀ ਆਦਮੀ, ਸੰਤੋਖੀ ਹੋਇਆ ਬੈਠਾ ਮਾਇਆ ਤੋਂ।
ਹਾਂਜੀ।
ਹਿਰਦੇ ਵਿੱਚ ਤਾਂ ਕੁਝ ਵੀ ਨਹੀਂ ਰਿਹਾ, ਸੁੱਕ ਰਿਹਾ।
ਹਾਂਜੀ।
ਪਿੰਜਰ ਥੀਆ।
ਹਾਂਜੀ।
ਥੱਲੇ ਬੋਲ ਬੋਲ ਦੇਖਦਾ ਵੀ ਹਿਰਦੇ ਚ ਲੱਭਦਾ ਨੀ, ਕਹਿੰਦੇ ਵਿੱਚ ਹੀ ਹੈ। ਆਰੇ ਹਿਰਦੇ ਟੋਲਦਾ ਫਿਰਦਾ, ਕੋਲਠੋ ਮਾਰ 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 ਵੀ ਕਿਤੋਂ ਦਾ ਪਾਣੀ ਨਿਕਲੇ ਨਾ।
ਅੱਛਾ ਜੀ।
ਰਾਮ ਉਤਕਰ ਉਹਦੇ ਵਿੱਚ ਕਿਤੋਂ ਦਾ ਨਿਕਲੇ
ਨਾ।
ਉਹ ਕਹਿੰਦੇ ਤੇ ਆਪੇ ਨਿਕਲੂਗਾ, ਸੁਣਿਆ ਹੋਇਆ ਇਹ ਸੀਗਾ। ਕਹਿੰਦਾ ਦੇਖ ਬੰਦੇ ਨੇ ਭਾਗ ਇੱਥੇ ਬੈਠਾ, ਫੁੱਕਾ ਮਾਰ ਕੇ ਕਿਤੋਂ ਰੱਬ ਬੋਲਦਾ ਹੀ ਨੀ, ਕਿਤੋਂ ਪਾਣੀ ਨੀ ਮਿਲ ਰਿਹਾ, ਕਿਤੋਂ ਸ਼ਬਦ ਨੀ ਸੁਣ ਰਿਹਾ, ਕਿਤੋਂ ਨਾਮ ਨੀ ਮਿਲ ਰਿਹਾ। ਆ ਗੱਲ
ਇਹ ਤਲੀਆਂ ਕੌਣ, ਤਲੀਆਂ ਖੁੰਡੇ ਕਾਗ ਕਿਹਦੇ ਬਾਰੇ ਲਿਖਿਆ? ਤਲੀਆਂ ਖੁੰਡੇ ਕਾਗ, ਉਹ ਕੌਣ ਖੁੰਡ ਰਿਹਾ ਕਰ ਤਲੀਆਂ ਨੂੰ?
ਆਇਆ ਛੱਡਤੀ ਮਿਲਿਆ, ਕੋਈ ਹੈ ਜੀ ਹੱਥ ਖਾਲੀ ਹੈ।
ਅੱਛਾ ਜੀ।
ਕਹਿੰਦੀਆਂ ਉਹ ਜਨਕਾਰ ਨੇ ਚਾਦਰਕ ਦੁੱਖ ਪਾਵੇ, ਪ੍ਰਾਣ ਜਾਏ ਸਾਧਨ ਮਿਲੇ ਕੋਲ ਕਾਮ ਨਾ ਆਵੇ। ਕਿਉਂਕਿ ਜਿਹੜੀ ਨਾਮ ਦੀ ਪਿਆਸ ਹੈ ਉਹ ਇੰਨੀ ਉਲਗਰੀ ਹੈ ਜਿੰਨੀ ਆ ਮਾਇਆ ਦੀ ਪਿਆਸ ਹੈ।
ਠੀਕ ਹੈ।
ਜੇ ਨਾਮ ਮਿਲਦਾ ਨੀ ਉਹਨੇ ਪਰੇਸ਼ਾਨੀ ਦਾ ਹੈ ਉਹ ਹੈ।
ਹਾਂਜੀ। ਹਾਂ,
ਉਸੇ ਨੂੰ ਕਿਹਾ ਹੋਇਆ ਉਹ ਬਿਰਹਾ, ਉਹ ਬਿਰਹਾ ਹੈ ਜੋ ਬਲਾਪ ਹੋਇਆ ਸੀ। ਤਨ ਤਨ ਹੈ ਨਾ, ਦੇਖੋ ਤਨ ਪਿੰਜਰ ਸੀਗਾ।
ਹਾਂਜੀ।
ਜਿਸ ਤਲ ਬਿਰਹਾ ਨੂੰ ਉਪਜਿਆ, ਹੁਣ ਬਿਰਹਾ ਉਪਜਿਆ ਹੋਇਆ ਤਲ ਤਲੀਆਂ ਖੁੱਲਦੇ ਸਾਹਿਬ, ਕੱਲ ਬੁਲਾਪ ਹੋ ਗਏ ਅੱਗੇ ਆਊ, ਅੱਜ ਬੁਲਾਵਾ ਉੱਥੇ ਲਿਖਿਆ ਫਿਰ ਬੁਲਾਵਾ ਵੀ ਤਾਂ ਫਿਰ ਲਿਖਿਆ ਹੋਇਆ।
ਹਾਂਜੀ। ਹਾਂਜੀ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਓ ਫਿਰ ਦੇਖਣ ਕੀ ਆਸ।
ਪਹਿਲਾਂ ਤਾਂ ਕਾਗਜ਼ ਵੀ ਸਾਰਾ ਸਰੀਰ ਤੋੜਿਆ ਕਰਮ।
ਅੱਛਾ ਜੀ,
ਦੇਖੋ ਉੱਥੇ ਤਾਣਾ ਇੱਥੇ ਕਰਦਾ।
ਹਾਂਜੀ,
ਜਿਹੜੀ ਪਹਿਲੀ ਮਤ ਸੀ ਉਹਦੇ ਨਾਲ ਤਾਂ ਕਰਮ ਤੋੜਿਆ, ਸਾਰਾ ਬਾਲ ਦਾ ਸਰੀਰ ਤੋੜਿਆ।
ਅੱਛਾ ਜੀ,
ਉਹ ਕਹਿ ਤਾਂ ਦਿੰਦਾ ਸਾਰਿਆਂ ਦੇ ਵਿੱਚ ਇੱਕੋ ਖੁਦਾ ਹੈ।
ਅੱਛਾ ਜੀ,
ਇਸਲਾਮ ਦੇ ਖੁਦਾ ਨੂੰ ਸਾਰੇ ਸਰੀਰ ਤੋਂ ਤੋੜਦਾ ਰਿਹਾ।
ਅੱਛਾ ਜੀ,
ਬੁਲਾ ਹੋਵੇ ਤਾਂ ਲੱਭੇ
ਤਲੀਆਂ ਚ ਫੋੜਦਾ।
ਸਰੀਰ ਤਾਂ ਤੂੰ ਆਪ ਹੈ ਸੀ, ਸਰੀਰ ਤੋਂ ਜੇ ਤੋੜਦਾ ਤੂੰ ਆਪਣੇ ਆਪ ਨੂੰ ਤੋੜਦਾ, ਫਿਰ ਤਾਂ ਗੱਲ ਸੀ ਤਾਂ ਖੁਦਾ ਹੋਰ ਕਿਸੇ ਨੂੰ ਤੋੜਦਾ।
ਠੀਕ ਹੈ,
ਆਗਾ ਕਰਕੇ ਟੁਰੋ ਰਿਹਾ, ਸਗਲਾ ਖਾਇਆ ਬਾਸ ਕਰੇ, ਤੋੜਦਾ ਰਿਹਾ, ਬੁਲਾ ਹੋ ਗਿਆ
ਪਿੱਛੇ
ਨੀ ਮਿਲਿਆ। ਆ ਜਿਹੜੀ ਹੁਣ ਦੂਈ ਰਾਣਾ ਬਣੀ ਹੈ, ਦੂਈ ਅੱਖ ਬਣੀ ਹੈ, ਦੂਏ ਕਬੂਤੀ ਵਾਲੀ, ਜਿਹੜਾ ਗਿਆਨ ਹੁਣ ਮਿਲਿਆ
ਗੁਰਮਤਾ,
ਮਨ ਨੂੰ ਕਹਿੰਦਾ ਇਹਨੂੰ ਤੁਸੀਂ ਇਹ ਪਰੇ ਰਹਿ ਤੇ, ਉਹ ਮਨਮਤ ਸੀ ਪਹਿਲੀ, ਇਹ ਗੁਰਮਤਾ ਹੈ, ਇਹਦੇ ਵਿੱਚ ਤੂੰ ਨਾ ਦਖਲ ਨਹੀਂ, ਤੂੰ ਪਾਸੇ ਰਹਿ ਹੁਣ ਤੂੰ ਦੇਖ, ਇਹ ਅੱਖ ਨੂੰ ਦੇਖ ਲੈਂਦੇ ਜੇ ਠੁਕਮਾਰ ਤਿੰਨਾਂ ਟਾਈਮ ਵਿੱਚ ਪਾਏ ਵੀ ਦੇਖਣ ਦੇ ਕਾਬਲ ਨੀ ਰਹਿਣੀ। ਫਿਰ ਆਂਦਾ ਤੇ ਮਨ ਨੂੰ ਪਿੱਛੇ ਰੱਖਣਾ ਪਊਗਾ, ਤੂੰ ਪਿੱਛੇ ਰਹਿ, ਬੁੱਧੀ ਅੱਗੇ ਰਹੂ, ਅੱਖ ਅੱਗੇ ਰਹੂ।
ਠੀਕ ਹੈ ਜੀ,
ਤੂੰ ਬੁੱਧੀ ਦੇ ਅੱਗੇ ਰਹਿਣਾ ਜੀ, ਕਿਤੇ ਪਿੱਛੇ ਰਹਿ।
ਠੀਕ ਹੈ,
ਅੱਗੇ ਤਾਂ ਸਾਰੀ ਜ਼ਿੰਦਗੀ ਬੁੱਧੀ ਪਿੱਛੇ ਜਾ ਕੇ ਰੱਖੀ, ਅੱਖ ਨੀ ਬਣਿਆ।
ਹਾਂਜੀ, ਤੇ ਇਹ
ਮਨਮੁਖੀ ਜ਼ਿਆਦਾ, ਬੁੱਧ ਦਾ ਮਨ ਮੂਹਰੇ ਹੈ।
ਹਾਂਜੀ,
ਮਨਮੁਖੀ ਜ਼ਿਆਦਾ ਜਦ ਮਨ ਇਹਦਾ ਮੁਖੀ ਹੈ, ਇਹਦੇ ਅੱਗੇ ਮਨ ਹੈ, ਮਨ ਡਾਇਰੈਕਸ਼ਨ ਦਿੰਦਾ ਤਾਂ ਪਿੱਛੇ ਬੁੱਧੀ ਚੱਲਦੀ ਹੈ। ਹੁਣ ਗੁਰਮੁਖੀ ਹੈ, ਹੁਣ ਗੁਰਦੇਵ ਅੱਗੇ ਆ, ਪਿੱਛੇ ਬੁੱਧੀ ਆ, ਉਹ ਤੋਂ ਪਿੱਛੇ ਮਨ ਹੈ।
ਠੀਕ ਹੈ ਜੀ,
ਹੁਣ ਕੀ ਇਹਨੂੰ ਪਰਤੇ ਕਰਤਾ।
ਪਰ ਇਹ ਜਿਹੜਾ ਹੈਗਾ ਸ਼ਲੋਕ, ਇਹਦੇ ਬਾਰੇ ਤਾਂ ਫੋਟੋਆਂ ਬਣਾ ਕੇ ਦਿਖਾਇਆ ਹੋਇਆ ਵੀ ਆਹ ਕਰੰਗ ਤਾਂ ਦਿਖਾਇਆ ਨੀ, ਠੀਕ ਸਰੀਰ ਹੈ, ਅੱਖਾਂ ਦਿਖਾਈਆਂ ਵੀ ਬਚੀਆਂ ਹੋਈਆਂ, ਤੇ ਉਹ ਉਹਦੇ ਬਾਰੇ ਜੋ ਆਪਾਂ
ਸਗਲਾ ਖਾਇਆ ਬਾਸ ਹੈ, ਕਰੰਗ ਢੋਲ ਲਿਆ।
ਹਾਂਜੀ,
ਬੋਲਦਾ ਕੌਣ, ਉਹਦਾ ਡੈਡ ਬੋਡੀ ਵੀ ਨਹੀਂ ਹੈ।
ਹਾਂਜੀ,
ਫਿਰ ਉੱਥੇ ਬੋਲਦਾ ਕੌਣ, ਆਤਮਾ ਉੱਥੇ ਕਿੱਥੇ ਰਹਿ ਗਈ, ਕਿਉਂ ਬੋਲਦੀ
ਨਾਲੇ, ਫਿਰ ਨੈਣ ਨੈਣ ਕਿੱਥੇ ਰਹਿ ਗਏ, ਫਿਰ ਨਾ ਫਿਰ ਅੱਖਾਂ ਕਿੱਥੇ ਰਹਿ ਗਈਆਂ, ਨੈਣ ਦੀ ਗੱਲ ਹੋ ਰਹੀ ਹੈ।
ਅੱਖਾਂ ਕਿੱਥੇ ਰਹਿ ਗਈਆਂ, ਨੈਣ ਉੱਥੇ ਅੱਖਾਂ ਰਹੀ।
ਹਾਂਜੀ,
ਕਰਦਾ ਕਰਦ ਟੋਲਿਆ, ਟੋਲਦਾ ਤਾਂ ਸਰੀਰ ਹੈ, ਟੋਲਦਾ ਟੋਲਦਾ ਬੁੜਾ ਹੋ ਗਿਆ।
ਹਾਂਜੀ,
ਦੂਈ ਅੱਖ ਹੁਣ ਮਿਲੀ ਆ ਗੁਰਮਤ ਰੂਪੀ, ਬੁੱਧੀ।
ਹਾਂਜੀ,
ਇਹਨੂੰ ਕਹਿ ਵੀ ਇਹਨੂੰ ਦੱਸੋ, ਵਿੱਚ ਇਹ ਦਖਲ ਨਾ ਦੇਈ ਹੁਣ, ਬਸ ਫਿਰ ਇਹਨਾਂ ਨੇ ਦੇਖਣਾ ਸੇ ਅੱਖ ਨਾਨਕ ਸੇ ਅੱਖੜੀਆਂ ਬਿਆਨ, ਜਿਹੜੀ ਅੱਖੜੀਆਂ ਬਿਆਨ ਆ, ਫਿਰ ਉਹ ਇਹਨਾਂ ਅੱਖਾਂ ਦੀ ਫੋਟੋਗ੍ਰਾਫੀ ਬਣਾ ਦਿੱਤੀ ਉਹਨਾਂ ਨੇ।
ਹਾਂਜੀ,
ਉਹ ਅਨੰਦਪੁਰ ਸਾਹਿਬ ਉਹ ਦਿਸਣ ਲਟਕੇ ਸੀ ਨਾ ਆਪਣੇ ਵਿਸਾਖੀ,
ਹਾਂਜੀ,
ਤੇ ਫੋਟੋ ਪਈ ਸੀ ਉੱਥੇ ਲਟਕ ਦੀ।
ਅੱਛਾ ਜੀ,
ਉਹ ਅਸੀਂ ਵੀ ਉੱਥੇ ਉਹਦੇ ਬੈਠੇ ਸੀ, ਸਾਡੇ ਬੈਕ ਸਾਈਡ ਤੇ ਪ੍ਰਦਰਸ਼ਨੀ ਸੀ ਇਹਨਾਂ ਦੀ।
ਕਿਵੇਂ ਜੀ,
ਬਿਜਲੀ ਵਾਲਿਆਂ ਦੀ ਉਹ ਫੋਟੋ, ਇੱਕ ਮੁੰਡਾ ਹੈਗਾ ਉਹਦੀ ਬਣਾਈ ਹੋਈ ਹੈ।
ਅੱਛਾ ਜੀ,
ਮਸ਼ਕੂ ਵਾਲੇ ਦਾ ਉਹ।
ਅੱਛਾ ਜੀ,
ਉਹ ਬਣਾਉਂਦਾ ਜੀ ਫੋਟੋ।
ਅੱਛਾ ਜੀ,
ਅਸੀਂ ਉਹ ਦੇਖਣ ਚੱਲੇ ਗਏ, ਮੈਨੂੰ ਕਹਿਣ ਲੱਗੇ ਨਾਲੇ ਚਲੋ ਪ੍ਰਦਰਸ਼ਨੀ ਖੇੜਾ ਮਾਰਿਆ, ਉਹ ਦੋਵੇਂ ਜਹਿਰਦਾਰ ਆਏ ਸੀ ਪ੍ਰਦਰਸ਼ਨੀ ਚ।
ਅੱਛਾ ਜੀ,
ਗੁਰਜੀਤ ਸਿੰਘ ਜਹਿਰਦਾਰ, ਅਸੀਂ ਉਸ ਵੇਲੇ
ਸਿੱਕੇ
ਬਲਸਨ ਸੀ, ਤੇ ਪ੍ਰਦਰਸ਼ਨੀ ਦੇ ਕੇ ਤੇ ਖੜ ਕੇ ਸਾਡੇ ਕੋਲ ਆ ਕੇ ਫਤਿਹ ਬੁਲਾਈ।
ਹਾਂਜੀ,
ਕਿਤਾਬ ਆਪਣੀ ਲਿਖੀ ਸੀ,
ਆਯੁਰਵੇਦ
ਵਿਚਾਰ ਸਿੱਧਗੋਸ਼ ਲਿਖੀ ਸੀ।
ਠੀਕ ਹੈ ਜੀ,
ਉਹ ਮੈਨੂੰ ਤਾਂ ਪਛਾ ਲਿਆ ਸੀ ਵੀ ਕੋਈ ਸਵਾਲ ਕਰ ਦੇਵੇ, ਵਿਚਾਰਧਾਰਾ ਲੱਗਦਾ, ਤੁਸੀਂ ਜਵਾਬ ਦੇ ਲੋ, ਇੱਥੇ ਬੈਠੋ, ਹਾਜ਼ਰ ਰਹੋ। ਮੈਂ ਵੀ ਉੱਥੇ ਪਾਸੇ ਬੈਠਾ ਸੀ।
ਠੀਕ ਹੈ ਜੀ,
ਤੇ ਉਹਨਾਂ ਨੂੰ ਅਸੀਂ ਇੱਧਰ ਕਿਤਾਬ ਦੇ ਦਿੱਤੀ
ਦੋਵਾਂ
ਨੂੰ, ਤੇ ਗੱਲਾਂ ਕਰਨ ਲੱਗਾ ਤੇ ਪ੍ਰਦਰਸ਼ਨੀ ਦੇ ਕੇ ਆਓ ਮੈਨੂੰ ਕਹਿੰਦੇ।
ਅੱਛਾ ਜੀ,
ਬਲਜੀਤ ਸਿੰਘ ਕਹਿੰਦਾ ਵੀ ਤੁਸੀਂ ਵੀ ਦੇਖ ਕੇਵਲ ਤੋਂ ਪਹਿਲਾਂ ਅਸੀਂ ਚਲੇ ਗਏ ਦੇਖਣ, ਆਜਾ ਦੇਖੀ ਫੋਟੋ, ਹੋਰ ਵੀ ਸੀ ਫੋਟੋ, ਚਲੋ ਗਲਤੀਆਂ ਸੀ, ਬਸ ਆਪਾਂ ਦੇਖਾ ਨੂੰ ਕੁਛ ਕਹਿਣਾ ਹੈ, ਜਾ ਕੁਛ ਹੈਗਾ, ਚਲੋ ਠੀਕ ਹੈ, ਇਹੋ ਜਿਹਾ ਹੀ ਹੁੰਦਾ ਜਦੋਂ ਫੋਟੋ ਬਣਾਉਣ ਲੱਗ ਜਾਈਏ ਨਾ, ਇਹਦੀ ਫਿਰ ਇਹੋ ਜਿਹੀ ਬਣਦੀ ਹੁੰਦੀ ਹੈ। ਪਰ ਉੱਥੇ ਆ ਕੇ ਉਹ ਨਾਲ ਦਾ ਮੈਨੂੰ ਕਹਿਣ ਲੱਗਾ ਵੀ ਆਹ ਤਾਂ ਬਿਲਕੁਲ ਹੀ ਗਲਤ ਹੈ।
ਅੱਛਾ ਜੀ,
ਮੈਂ ਕਿਹਾ ਹਾਂ, ਅਸੀਂ ਉੱਥੇ ਖੜ ਗਏ, ਉਹ ਜਾਣਦੇ ਸੀ ਮੇਰੇ, ਕੋਲ ਆ ਗਏ। ਉਹਨੇ ਜਾ ਕੇ ਪੁੱਛਿਆ ਵੀ ਆਹ ਬਾਈ ਇਹ ਜਿਹੜੀ ਫੋਟੋ ਬਣਾਉਂਦਾ ਕੌਣ ਬਣਾਉਂਦਾ? ਉਹ ਮੁੰਡਾ ਵੀ ਉੱਥੇ ਖੜਾ ਸੀ।
ਠੀਕ ਹੈ ਜੀ।
ਉਹ ਵਿਚਾਰਾ ਉਹ ਘਬਰਾ ਗਿਆ। ਉਹ ਕਹਿੰਦਾ ਨਾ ਅਸੀਂ ਤੈਨੂੰ ਇਹ ਕਹਿੰਦੇ ਆ ਵੀ ਆਹ ਜਿਹੜੀਆਂ ਅੱਖਾਂ ਨੇ ਤੈ ਦਿਖਾਈਆਂ ਵੀ ਭਾਈ ਉਹ ਨਾਨਕ ਸੇਖ ਦੀਆਂ ਬਹਿਣ ਦੱਸਣ ਤੋਂ ਬਾਤ ਦੀ ਫਿਰ ਇਹ ਤੈ ਅੱਖਾਂ ਦੂਜੀਆਂ ਤਾਂ ਗੁਰਮਤ ਦੇ ਖਿਲਾਫ ਹੈ ਤੇਰੀ ਗੱਲ। ਉਹ ਫਿਰ ਨਾਲ ਦਾ ਇੱਕ ਹੋਰ ਸੀ ਉਹ ਕਹਿੰਦਾ ਹਾਂ ਜਾਇਦਾਦ ਵੀ ਹੁਣ ਆਏ ਸੀ ਦੋਏ ਉਹ ਵੀ ਇਹੀ ਕਹਿ ਕੇ ਗਏ ਨੇ।
ਅੱਛਾ ਜੀ।
ਇਹ ਗਲਤ ਹੈ ਭਾਈ, ਇਹ ਦਾਦੀ ਚਾਹੀਦਾ ਤਾਂ ਭੁਲੇਖਾ ਪਊਗਾ।
ਹਾਂਜੀ।
ਚਲ ਉਹ ਫਿਰ ਕਹਿੰਦਾ ਵੀ ਹੁਣ ਫੋਟੋ ਉਤਾਰ ਦੀਏ। ਮੈਂ ਕਿਹਾ ਵੀ ਤੁਹਾਡੀ ਮਰਜ਼ੀ ਹੈ, ਉਤਾਰੋ ਨਾ ਉਤਾਰੋ, ਅਸੀਂ ਤਾਂ ਤੁਹਾਨੂੰ ਕਹਿੰਦੇ ਹਾਂ ਉਤਾਰ ਦਊਗੇ ਚੰਗੀ ਗੱਲ ਹੈ।
ਅੱਛਾ ਜੀ।
ਉਹਨਾਂ ਨੇ ਫਿਰ ਉੱਥੇ ਪੁੱਠੀ ਕਰਤੀ ਫੋਟੋ, ਕਰਤੇ ਬਾਅਦ ਰਿਜੈਕਟ ਕੀਤੀ ਹੋਈ ਹੈ ਫੋਟੋ ਇਹ।
ਅੱਛਾ ਜੀ।
ਹੈ ਜ਼ਰੂਰ ਸੀ ਗੱਲ।
ਠੀਕ ਹੈ, ਫਿਰ ਉਹ ਤਾਂ ਭੁਲੇਖਾ ਪਾ ਦਿੰਦੇ।
ਗਲਤ ਪ੍ਰਚਾਰ ਬਹੁਤ ਹੋਇਆ ਹੋਇਆ।
ਹਾਂ, ਇਸ ਸ਼ਲੋਕ ਦੇ ਬਾਰੇ ਤਾਂ ਬਹੁਤ ਜ਼ਿਆਦਾ ਮਤਲਬ ਪਤਾ ਹੀ ਨਹੀਂ ਹੈ ਵੀ ਇਹ ਕਿਸ ਪ੍ਰਥਾ ਲਿਖਿਆ ਗਿਆ ਹੈ।
ਨੁਕਸਾਨ ਬਹੁਤ ਹੋਇਆ ਗਲਤ ਪ੍ਰਚਾਰ ਦਾ, ਇੱਥੋਂ ਤਾਂ ਨਾ ਹੁੰਦਾ ਪ੍ਰਚਾਰ ਹੋ ਚੰਗਾ।
ਠੀਕ ਹੈ ਜੀ।
ਜਿੰਨਾ ਗਲਤ ਦੇ ਗਿਆ ਨਾ ਗਲਤ ਪ੍ਰਚਾਰ ਹੋ ਚੁੱਕਿਆ, ਇਹ ਹੁਣ ਠੀਕ ਕਰਨ ਨੂੰ ਬੜਾ ਔਖਾ ਹੋਇਆ ਹੈ।
ਹਾਂਜੀ।
ਗਲਤ ਪ੍ਰਚਾਰ ਨੂੰ ਪ੍ਰਚਾਰ ਨਾ ਹੋਣਾ ਚੰਗਾ। ਉੱਪਰ ਗੱਲ ਤੇ ਕੀਰਤਨ ਕਰੀ ਜਾਂਦੇ ਸੀ, ਬਿਲਕੁਲ ਸੀ, ਕਦਾ ਕਰਦੇ ਹੀ ਨਹੀਂ ਸੀ, ਚੰਗੀ ਗੱਲ ਸੀ। ਜੇ ਹੁਣ ਉਦੋਂ ਕਦਾ ਕਰਨ ਲੱਗ ਗਏ, ਜੇ ਕਦਾ ਉਹ ਗਲਤ ਹੈ ਗੁਰਮਤ ਦੇ ਅਨੁਸਾਰ ਹੈ ਨੀ, ਉਹਦਾ ਅਸਰ ਬੁਰਾ ਪਊਗਾ। ਅਗਲਾ ਕਹਿੰਦਾ ਫਸਲ ਤਾਂ ਹੋਈ ਆ ਗੱਲ ਆਈ ਹੈ।
ਠੀਕ ਹੈ।
ਜੇ ਅਸੀਂ ਕਹਾਂਗੇ ਗਲਤ, ਉਹ ਕਹਿੰਦੇ ਅਸੀਂ ਬਿਲਕੁਲ ਨਹੀਂ ਫਸਲ ਹੋਈ ਹੋਈ ਹੈ।
ਤਖ਼ਤ
ਹੈ ਇਸ ਕਰਕੇ ਇਹਨਾਂ ਗੱਲਾਂ ਦਾ ਨੁਕਸਾਨ ਜ਼ਿਆਦਾ, ਫਾਇਦਾ ਕੋਈ ਨੀ। ਕੋਈ ਜ਼ਿੰਮੇਵਾਰੀ ਹੈ ਉਹਦੀ ਕਿਸੇ ਦੀ? ਕਿਸੇ ਦੀ ਕੋਈ ਜ਼ਿੰਮੇਵਾਰੀ ਦੀ ਦਿਲਚਸਪੀ ਨਹੀਂ ਹੈ ਵੀ ਕੀ ਨੁਕਸਾਨ ਹੋ ਰਿਹਾ ਕੀ ਨਹੀਂ ਹੋ ਰਿਹਾ। ਕੋਈ ਪੁੱਛਣ ਵਾਲਾ ਹੀ ਨੀ, ਕੋਈ ਦੱਸਣ ਵਾਲਾ ਹੀ। ਜਿਵੇਂ ਕੋਈ ਬਾਲੀ ਵਾਰ ਫੇਰੀ ਹੁੰਦਾ,
ਹਾਂਜੀ,
ਗੁਰਮਾਤਾ ਕੋਈ ਬਾਲੀ ਵਾਰ ਫੇਰੀ ਹੈ, ਹੋਰ ਕਿਤੇ ਬਾਲੀ ਵਾਰ ਫੇਰੇ ਸਾਰੇ
ਬਸ ਉਹਦਾ ਹੀ ਘਾਟਾ ਵਾਧਾ ਦੇਖਦੇ ਆ, ਹੋਰ ਤਾਂ ਕੋਈ ਗੱਲ ਹੀ ਨਹੀਂ ਹੈ।
ਉਸੇ ਤੇ ਸਾਰਾ ਘਾਟਾ, ਉਸੇ ਤੇ ਸਾਰਾ ਸਟਾਫ ਬੈਠਾ, ਉਹਦਾ ਹਿਸਾਬ ਕਿਤਾਬ ਤਾਂ ਲੱਗਦਾ ਵੀ ਬੁੱਧ ਘਟੀ ਵਧੀ।
ਹਾਂਜੀ।
ਗੁਰਮੰਦ ਘਟੀ ਵਧੀ ਤਾਂ ਕੋਈ ਬੋਲਣ ਨਹੀਂ।
ਹਾਂਜੀ।
ਫਿਕਰੇ ਨੀ ਹੈ।
ਹਾਂਜੀ।
ਵਾਲੀ ਵਾਰ ਫੇਰੀ ਜਿਵੇਂ ਹੁੰਦਾ ਕਿਉਂ ਹੋਇਆ? ਹਾਂਜੀ।
ਅੱਛਾ ਜੀ। ਤੇ ਇਹ ਫਿਰ ਜਿਹੜੀਆਂ ਆਪਾਂ ਮਤਲਬ ਇਹਦਾ ਇਹ ਸ਼ਲੋਕ ਦਾ ਜਿਹੜਾ ਅਸਲੀ ਭਾਵ ਤਾਂ ਇਹੀ ਹੈ ਵੀ ਜਿਹੜੀ ਹੁਣ ਗੁਰਮਤ ਵਾਲੀ ਅੱਖ ਮਿਲੀ ਹੈ,
ਜਿਹੜੀ ਗੁਰਮਤ ਦਾ ਦੇਸੀ ਕੋਣ ਹੈ, ਇਹਦੇ ਨਾਲ ਦਰਸ਼ਨ ਹੋ ਰਹੇ ਨੇ।
ਹਾਂਜੀ, ਜਿਹੜੀ ਪਹਿਲੀ ਮਤ ਸੀਗੀ ਸੂਫੀ ਹੈ ਜਿੱਥੋਂ ਵੀ ਲਈ ਸੀ ਉਹਦੇ ਨਾਲ ਨਹੀਂ ਸੀ ਹੋ ਸਕਦੇ।
ਅਸਲ ਦਰਸ਼ਨ ਕੁਛ ਵੀ ਨਹੀਂ ਸਮਝ ਆਉਣੀ ਹੈ।
ਠੀਕ ਹੈ ਜੀ।
ਦਰਸ਼ਨ ਅੱਖ ਨਾਲ ਦੇਖਣਾ ਹੀ ਨੀ ਕੁਛ, ਜੇ ਅੱਖ ਨਾਲ ਨਹੀਂ ਦੇਖਣਾ ਨੀ ਜੀ ਤਾਂ ਸਮਝ ਆਉਣਾ ਨੀ ਕੀ ਜੀ।
ਹਾਂਜੀ, ਬੁੱਧੀ ਨੂੰ ਸਮਝ ਆਉਣੀ ਹੈ।
ਬਸ ਬੁੱਧੀ ਤੇ ਸਮਝ, ਬੁੱਧੀ ਦੀ ਪਕੜ ਕੇ ਗੱਲ ਆ ਜਾਣੀ ਗੱਲ ਆ।
ਠੀਕ ਹੈ ਜੀ।
ਧਿਆਏ ਗੁਰੂ ਨਾਨਕ ਲਈ ਧਿਆਏ ਧਿਆਨ ਚ ਆ ਗਈ ਗੱਲ।
ਹਾਂਜੀ,
ਧਿਆਨ ਚ ਆ ਗਈ, ਸਮਝ ਚ ਆ ਗਈ।
ਠੀਕ ਹੈ ਜੀ।
ਹਾਂ।